ਮੈਂ ਸੋਚਿਆ ਤ੍ਰੇਤਰ ਯੁੱਗ ਦਾ ਅਵਤਾਰ ਮੇਰੇ ਘਰ ਆਇਆ, ਮੈਂ ਗਰੀਬ ਹਾਂ, ਇਹਦੀ ਖਾਤਰ ਤਵੱਜੋ ਕਰਨਾ ਮੇਰਾ ਫਰਜ਼ ਹੈ। ਦੇਖਿਆ ਕੁਝ ਬੇਰ ਮੈਂ ਕੱਲ੍ਹ ਤੋੜ ਕੇ ਲੈ ਕੇ ਆਈ ਸਾਂ, ਉਹ ਬੇਰ ਰਾਮ ਚੰਦਰ ਜੀ ਨੂੰ ਖਵਾਏ ਜਾਣ। ਮਨ ਵਿੱਚ ਵਿਚਾਰ ਆਇਆ ਸ਼ਬਰੀ ਬੇਰ ਕਿਤੇ ਖੱਟੇ ਨਾ ਹੋਣ, ਰਾਮ ਚੰਦਰ ਜੀ ਦੀ ਰਸਨਾ ਦਾ ਸਵਾਦ ਖੱਟਾ ਨਾ ਹੋ ਜਾਏ, ਤੂੰ ਦੇਖ ਕੇ ਖਵਾ। ਬੇਰ ਮੂੰਹ ਨਾਲ ਚੱਖਦੀ ਹੈ, ਜਿਹੜਾ ਮਿੱਠਾ ਹੁੰਦਾ ਉਹ ਰਾਮ ਚੰਦਰ ਜੀ ਨੂੰ ਦੇ ਦਿੰਦੀ, ਜਿਹੜਾ ਖੱਟਾ ਹੁੰਦਾ ਉਹ ਆਪ ਖਾ ਜਾਂਦੀ। ਮਹਾਤਮਾ ਨੂੰ ਪਤਾ ਚੱਲਿਆ, ਸਭ ਸ਼ਬਰੀ ਦੇ ਘਰ ਪਹੁੰਚ ਗਏ, ਬੇਨਤੀ ਕੀਤੀ, ਮਹਾਰਾਜ ਇਹ ਨੀਚ ਜਾਤੀ ਦੀ ਫੀਲਣੀ ਹੈ, ਆਪ ਇਸ ਦੇ ਘਰ ਆਏ ਹੋ, ਅਸੀਂ ਸਾਧੂ ਹਾਂ, ਦੂਸਰਾ ਅਸੀਂ ਇਸ ਸਮੇਂ ਸੰਕਟ ਵਿੱਚ ਵੀ ਹਾਂ ਕਿ ਪੰਪਾ ਸਰ ਦੇ ਸਰੋਵਰ ਵਿੱਚ ਕੀੜੇ ਪੈ ਗਏ, ਸਾਧੂਆਂ ਦੇ ਪੀਣ ਲਈ ਜਲ ਨਹੀਂ ਹੈ, ਆਪ ਕਿਰਪਾ ਕਰੋ ਪੰਪਾ ਸਰ ਤੇ ਚਲੋ, ਉਸ ਜਲ ਨੂੰ ਕੀੜਿਆਂ ਤੋਂ ਮੁਕਤੀ ਦਵਾਓ ਤਾਂ ਕਿ ਸਾਧੂ ਜਲ ਛਕ ਸਕਣ। ਰਾਮ ਚੰਦਰ ਜੀ ਕਹਿਣ ਲੱਗੇ, ਤੁਸੀਂ ਮਹਾਤਮਾ ਹੋ, ਬੰਦਗੀ ਕਰਨ ਵਾਲੇ ਹੋ, ਸਾਰੇ ਆਪਣੇ ਆਪਣੇ ਚਰਨ ਧੋ ਕੇ ਉਸ ਸਰੋਵਰ ਵਿੱਚ ਪਾਓ, ਸ਼ਾਇਦ ਠੀਕ ਹੋ ਜਾਏ। ਸਾਰਿਆਂ ਨੇ ਚਰਨ ਧੋਤੇ, ਜਲ ਸਰੋਵਰ ਵਿੱਚ ਪਾਇਆ, ਪਰ ਸਰੋਵਰ ਦੇ ਕੀੜੇ ਨਾ ਮਰੇ। ਰਾਮ ਚੰਦਰ ਜੀ ਖੁਦ ਗਏ, ਆਪਣੇ ਚਰਨ ਧੋ ਕੇ ਜਲ ਪਾਇਆ, ਕੀੜੇ ਨਾ ਮਰੇ। ਰਾਮ ਚੰਦਰ ਜੀ ਕਹਿਣ ਲੱਗੇ, ਇਉਂ ਕਰੋ, ਹੁਣ ਸ਼ਬਰੀ ਵੀ ਸੇਵਾ ਕਰਦੀ ਹੈ, ਇਹਦੇ ਚਰਨ ਧੋ ਕੇ ਜਲ ਸਰੋਵਰ ਵਿੱਚ ਪਾਓ। ਜਦੋਂ ਸ਼ਬਰੀ ਦੇ ਚਰਨ ਧੋ ਕੇ ਜਲ ਸਰੋਵਰ ਵਿੱਚ ਪਾਇਆ ਗਿਆ ਤਾਂ ਸਰੋਵਰ ਦਾ ਜਲ ਨਿਰਮਲ ਹੋ ਗਿਆ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਗੁਰੂ ਪਾਤਸ਼ਾਹ ਦੇ ਬਚਨ ਨੇ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚਹਿ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸੱਚ ਕਦੇ ਤੀਰਥ ਤੇ ਨਹੀਂ ਜਾਂਦਾ, ਤੀਰਥ ਤੇ ਕੌਣ ਜਾਂਦੇ? ਇਹ ਵੀ ਬਾਣੀ ਦੇ ਬਚਨ ਨੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਏ ਸੋਰ, ਬਾਹਰ ਧੋਤੀ ਤੁਮੜੀ ਅੰਦਰ ਵਿਸ ਨਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਤੀਰਥ ਤੇ ਜਾਣਾ, ਤੀਰਥ ਨਾਵਾ ਜੇ ਤੇ ਸੁਭਾਵਾ, ਤੀਰਥ ਤੇ ਤਾਂ ਇਸ਼ਨਾਨ ਕਰਾਂ ਜੇ ਉਸਨੂੰ ਚੰਗਾ ਲੱਗ ਜਾਵਾਂ, ਜਿੰਨੀ ਦੇਰ ਉਸਨੂੰ ਚੰਗਾ ਨਹੀਂ ਲੱਗਦਾ, ਵਿਣ ਭਾਣੇ ਕੇ ਨਹਾਏ ਕਰੀ, ਉਹਦੇ ਪਾਉਣ ਤੋਂ ਬਿਨਾਂ, ਉਹਦੇ ਚੰਗੇ ਲੱਗਣ ਤੋਂ ਬਿਨਾਂ ਮੈਂ ਨਹਾ ਕੇ ਵੀ ਕੀ ਕਰਾਂਗਾ। ਅੱਗੇ ਆਪ ਜੀ ਕਹਿ ਰਹੇ ਹਨ,
ਜੇਤੇ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ।
ਕਹਿਣ ਲੱਗੇ ਮੈਂ ਵੇਖਦਾ ਹਾਂ, ਜਿੰਨੀ ਸ੍ਰਿਸ਼ਟੀ ਈਸ਼ਵਰ ਨੇ ਪੈਦਾ ਕੀਤੀ ਹੈ, ਉਹ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ, ਜਿਨ੍ਹਾਂ ਦੇ ਕਰਮਾਂ ਵਿੱਚ, ਜਿਨ੍ਹਾਂ ਦੀ ਕਿਸਮਤ ਵਿੱਚ ਜੋ ਕੁਝ ਹੁੰਦਾ ਹੈ ਉਹੀ ਮਿਲਦਾ ਹੈ। ਆਪ ਜੀ ਦੀ ਬਾਣੀ ਚ ਬਚਨ ਨੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਉੱਪਰ ਖੜੇ ਹੋਣ ਵਾਲੇ ਵੀ ਇਨਸਾਨ ਨੇ, ਉਹ ਰਜਾਈਆਂ ਚ ਸੌਣ ਵਾਲੇ ਵੀ ਇਨਸਾਨ ਨੇ, ਪਰ ਸਤਿਗੁਰੂ ਕਹਿੰਦੇ ਉਹਨਾਂ ਦੇ ਕਰਮਾਂ ਚ ਐਸਾ ਲਿਖਿਆ ਹੈ, ਤਿਨਾ ਸਵਾਰੇ ਨਾਨਕਾ ਜਿਸ ਕੋ ਨਦਰ ਕਰੇ। ਆਪ ਜੀ ਕਹਿੰਦੇ ਜੇਤੀ ਸਿਰਠ ਉਪਾਈ ਵੇਖਾ, ਬਿਨ ਕਰਮਾਂ ਕੇ ਮਿਲੈ ਲਈ। ਬਿਨਾਂ ਕਰਮਾਂ ਤੋਂ ਜੀਵ ਨੂੰ ਕੁਝ ਮਿਲ ਨਹੀਂ ਸਕਦਾ, ਬਿਨਾਂ ਕਰਮਾਂ ਤੋਂ ਜੀਵ ਕੁਝ ਲੈ ਨਹੀਂ ਸਕਦਾ। ਇੱਕ ਵਿਅਕਤੀ ਹੈ, ਬੜਾ ਗਰੀਬ ਹੈ, ਮੰਗਦਾ ਹੈ ਘਰ ਘਰ ਵਿੱਚ ਜਾ ਕੇ ਪਿੱਛਿਆ। ਰਾਜੇ ਨੂੰ ਚੰਗਾ ਲੱਗਿਆ ਕਿ ਚੰਗਾ ਹੈ ਇਹ, ਕਦੇ ਕਿਸੇ ਨਾਲ ਬੋਲਦਾ ਨਹੀਂ, ਬਸ ਜੋ ਮਿਲਦਾ ਲੈ ਕੇ ਵਾਪਸ ਚਲੇ ਜਾਂਦਾ। ਰਾਜੇ ਨੇ ਕਿਹਾ ਇਸ ਬੰਦੇ ਨੂੰ ਅਮੀਰ ਬਣਾ ਦਿੱਤਾ ਜਾਏ। ਰਾਜੇ ਨੇ ਅਮੀਰ ਬਣਾਉਣ ਦੀ ਠਾਣ ਲਈ, ਤੇ ਅੱਜ ਰਾਜੇ ਨੇ ਕੀ ਕੀਤਾ, ਛੁੱਟੀ ਦਾ ਦਿਨ ਹੈ, ਜਿਹੜੇ ਪੁਲ ਤੋਂ ਰੋਜ਼ਾਨਾ ਗੁਜ਼ਰ ਕੇ ਜਾਂਦਾ ਉੱਥੋਂ ਦੀ ਟ੍ਰੈਫਿਕ ਬੰਦ ਕਰਾ ਦਿੱਤੀ ਕਿ ਪੁਲ ਤੋਂ ਕੋਈ ਗੁਜ਼ਰੇਗਾ ਨਹੀਂ। ਪੁਲ ਦੇ ਵਿਚਕਾਰ ਇੱਕ ਦੇਗ ਸੋਨੇ ਦੀਆਂ ਮੋਹਰਾਂ ਦੀ ਭਰ ਕੇ ਰਖਾ ਦਿੱਤੀ ਗਈ ਕਿ ਜਦੋਂ ਇੱਥੋਂ ਲੰਘੇਗਾ ਇਹਨੂੰ ਦੇਗ ਨਿਗਾਹ ਪਏਗੀ, ਦੇਖੇਗਾ ਸੋਨਾ ਹੈ, ਉਠਾ ਕੇ ਲੈ ਜਾਏਗਾ। ਪਰ ਗੁਰਦੇਵ ਜੀ ਕਹਿੰਦੇ ਵਿਣ ਕਰਮਾ ਕੇ ਮਿਲੈ ਲਏ। ਉਹ ਵਿਅਕਤੀ ਪੁਲ ਤੇ ਆਇਆ, ਪੁਲ ਤੇ ਖੜ ਗਿਆ, ਸੋਟਾ ਹੱਥ ਵਿੱਚ ਹੈ, ਅੱਖਾਂ ਬੰਦ ਕਰ ਲਈਆਂ, ਪੁਲ ਤੇ ਤੁਰ ਪਿਆ, ਦੇਗ ਨਾਲ ਟਕਰਾਇਆ, ਦੇਗ ਚ ਮੋਹਰਾਂ ਡਿੱਗੀਆਂ, ਉਹਨਾਂ ਦਾ ਛਣਕਾਟ ਵੀ ਉਸਨੇ ਸੁਣਿਆ, ਪਰ ਪਾਸੇ ਦੀ ਹੋ ਕੇ ਲੰਘ ਕੇ ਪੁਲ ਪਾਰ ਕਰਕੇ ਚਲੇ ਗਿਆ। ਰਾਜੇ ਨੇ ਆਪਣੇ ਸਿਪਾਹੀ ਭੇਜੇ, ਬੁਲਾਓ ਉਸਨੂੰ। ਬੁਲਾਇਆ, ਕਹਿਣ ਲੱਗੇ ਤੂੰ ਪੁਲ ਤੋਂ ਲੰਘਿਆ? ਕਹਿਣ ਲੱਗਾ ਹਾਂ, ਉੱਥੇ ਕੁਝ ਪਿਆ ਸੀ। ਕਹਿੰਦਾ ਸੀ ਕੀ ਸੀ? ਪਤਾ ਨਹੀਂ, ਮੈਂ ਉਸ ਨਾਲ ਟਕਰਾਇਆ ਹਾਂ। ਕੀ ਤੂੰ ਅੱਖਾਂ ਖੋਲ ਕੇ ਨਹੀਂ ਲੰਘਿਆ? ਕਹਿਣ ਲੱਗਾ ਮੈਂ ਕਈ ਦਿਨਾਂ ਦਾ ਸੋਚਦਾ ਸਾਂ ਕਿ ਅੰਧੇ ਕਿਵੇਂ ਤੁਰਦੇ ਨੇ, ਮੈਂ ਕਿਹਾ ਅੱਜ ਵੇਖ ਹੀ ਲਈਏ, ਸੜਕ ਖਾਲੀ ਹੈ, ਰਸਤਾ ਖਾਲੀ ਹੈ, ਚੱਲਦਿਆਂ ਦੇਖ ਲਿਆ ਜਾਏ ਅੰਧੇ ਕਿਵੇਂ ਤੁਰਦੇ ਨੇ। ਤਾਂ ਮੈਂ ਉਸ ਨਾਲ ਟਕਰਾਇਆ, ਕੁਝ ਖੜਾਕ ਵੀ ਹੋਇਆ, ਜਿਵੇਂ ਕੋਈ ਚੀਜ਼ ਰਸਤੇ 'ਤੇ ਡਿੱਗ ਕੇ ਸਣਕਾਟ ਪੈਂਦਾ ਹੈ, ਜਿਵੇਂ ਪੈਸੇ ਦਾ, ਇਸ ਤਰ੍ਹਾਂ ਦਾ ਖੜਾਕ ਹੋਇਆ, ਮੈਂ ਅੱਗੇ ਲੰਘਿਆ, ਕਿਉਂਕਿ ਮੈਂ ਤਾਂ ਅੰਧੇ ਦਾ ਰੋਲ ਕਰ ਰਿਹਾ ਸਾਂ। ਬਿਨ ਕਰਮਾ ਕੇ ਮਿਲੇ ਲਈ, ਨਾ ਬਿਨਾਂ ਕਰਮਾ ਤੋਂ ਕਿਸੇ ਨੂੰ ਮਿਲਦਾ ਹੈ, ਨਾ ਬਿਨਾਂ ਕਰਮਾ ਤੋਂ ਕੋਈ ਪ੍ਰਾਪਤ ਕਰ ਸਕਦਾ ਹੈ। ਬਿਨ ਕਰਮਾ ਕੇ ਸਿਪਾਹੀ ਹੈ ਨਾ ਹੀ ਜੇ ਬਹੁਤੇਰਾ ਥਾਵੈ। ਜਿੰਨਾ ਕੋਈ ਕਿਸੇ ਦਾ ਜੀ ਚਾਹੁੰਦਾ ਦੌੜ ਲਏ, ਪਰ ਕਰਮਾ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਹੋ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ।
ਸਤਿਗੁਰੂ ਪਾਤਸ਼ਾਹ ਕਹਿੰਦੇ ਵਿਚਾਰੋ ਇਹਦੀ ਮਤ ਵਿੱਚ, ਇਹਦੇ ਅੰਦਰ ਰਤਨ ਜਵਾਹਰ ਮਾਣਕ ਇਹਦੇ ਅੰਦਰੇ ਹੀ ਨੇ। ਪਰ ਪ੍ਰਾਪਤ ਕਦੋਂ ਹੁੰਦੇ ਨੇ? ਜਦੋਂ ਇਹ ਗੁਰੂ ਦੀ ਸਿੱਖਿਆ ਸੁਣ ਲੈ। ਇਹ ਸਿੱਖਿਆ ਪਹਿਲਾਂ ਸੁਣੇ, ਪਹਿਲੀ ਗੱਲ ਹੁਣੇ ਗੁਰੂ ਪਿਆਰੇ ਦੱਸ ਕੇ ਹਟੇ ਨੇ, ਸਰਵਣ ਸੁਣਨਾ, ਫਿਰ ਮੰਨਣਾ, ਫਿਰ ਨਿਦਾਸਣ ਕਰਨਾ, ਉਹਦੇ 'ਤੇ ਅਮਲ ਕਰਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਇਹ ਸੁਣ ਲਏ ਗੁਰੂ ਦੀ ਸਿੱਖਿਆ, ਇਹਨੂੰ ਆਪਣੇ ਅੰਦਰੋਂ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਹੈ, ਕਿਉਂਕਿ ਸਭ ਕਿਸ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਫਰਮ ਪੁਲਾਹੀ, ਸਭ ਕੁਝ ਇਹਦੇ ਅੰਦਰ ਹੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹਦੇ ਅੰਦਰ ਵੱਸਦਾ ਈਸ਼ਵਰ ਇਹਨੂੰ ਪ੍ਰਾਪਤ ਹੋ ਸਕਦਾ ਹੈ, ਬਸ਼ਰਤੇ ਕਿ ਗੁਰੂ ਦੀ ਸਿੱਖਿਆ ਸੁਣ ਲੈ। ਅਗਲੀ ਪੰਕਤੀ ਸਤਿਗੁਰੂ ਜੀ ਕਹਿੰਦੇ ਹਰ ਭਾਈ,
ਗੁਰਾ ਇੱਕ ਦੇਹ ਬੁਝਾਈ।
ਸਤਿਗੁਰੂ ਜੀ ਕਹਿੰਦੇ ਨੇ ਇਉਂ ਅਰਦਾਸ ਕਰੋ ਗੁਰੂ ਅੱਗੇ ਕਿ ਇਹ ਗੁਰਾ ਮੈਨੂੰ ਇੱਕ ਐਸੀ ਬੁਝਾਰਤ ਬੁਝਾ ਸਮਝਾ ਦੇ, ਮੈਨੂੰ ਇੱਕ ਐਸੀ ਗੱਲ ਸਮਝਾ ਮੇਰੇ ਅੰਦਰ ਪਾ। ਉਹ ਕਿਹੜੀ ਗੱਲ ਹੈ? ਆਪ ਅਗਲੀ ਪੰਕਤੀ ਚ ਦੱਸਦੇ ਹਨ,
ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
ਕਹਿੰਦੇ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ, ਜੀਵਾਂ ਨੂੰ ਦਾਤਾਂ ਦੇਣ ਵਾਲਾ, ਉਹ ਇੱਕ ਦਾਤਾ ਜੋ ਅਕਾਲ ਪੁਰਖ ਵਾਹਿਗੁਰੂ ਹੈ। ਇਹ ਪਰਮੇਸ਼ਵਰ ਤੂੰ ਮੈਨੂੰ ਵਿਸਰ ਨਾ ਜਾਵੇਂ, ਮੈਨੂੰ ਯਾਦ ਰਹੇ। ਸਾਨੂੰ ਕਹਿੰਦੇ ਕਿ ਤੁਸੀਂ ਐਸੇ ਕਹੋ ਕਿ ਇਹ ਸਤਿਗੁਰੂ ਮੈਨੂੰ ਐਸੀ ਗੱਲ ਸਮਝਾ ਕਿ ਸਾਰੇ ਜੀਵਨ ਦਾਤਾ ਦੇਣ ਵਾਲਾ ਇੱਕ ਜੋ ਈਸ਼ਵਰ ਹੈ ਉਹ ਮੈਨੂੰ ਵਿਸਰ ਨਾ ਜਾਵੇ, ਭੁੱਲੇ ਨਹੀਂ। ਅਗਲੀਆਂ ਪੰਕਤੀਆਂ ਵਿੱਚ ਆਪ ਕਥਨ ਕਰਦੇ ਹਨ,
ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਕਈ ਵਾਰ ਆਪਣੀ ਉਮਰ ਲਈ, ਆਪਣੇ ਬੱਚਿਆਂ ਦੀ ਉਮਰ ਲਈ ਅਰਦਾਸਾਂ ਕਰਦੇ ਹਾਂ। ਔਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਰਦਾਸ ਕਰੋ ਭਾਈ ਸਾਹਿਬ ਜੀ, ਇਹਦੀ ਉਮਰ ਲੰਬੀ ਹੋਵੇ, ਕਹਿੰਦੇ। ਤੇ ਸਤਿਗੁਰੂ ਕੀ ਸਮਝਾਉਂਦੇ, ਕਹਿੰਦੇ ਲੰਬੀ ਉਮਰ ਕਿਆ ਕਰੇਗੀ, ਜੇ ਯੁੱਗ ਚਾਰੇ ਆਰਜਾ, ਇੱਕ ਯੁੱਗ ਜਿੰਨੀ ਲੰਬੀ ਉਮਰ ਹੋ ਜਾਏ ਤੇ ਫਿਰ ਚਾਰਾਂ ਯੁੱਗਾਂ ਜਿੰਨੀ ਲੰਬੀ ਉਮਰ ਹੋ ਜਾਏ ਤੇ ਫਿਰ ਉਹਨਾਂ ਚਾਰਾਂ ਤੋਂ ਵੀ ਹੋਰ ਦਸੂਣੀ ਹੋਏ, ਦਸ ਗੁਣਾ ਹੋਰ ਲੰਬੀ ਹੋ ਜਾਏ, 44 ਯੁੱਗ ਜਿੰਨੀ ਲੰਬੀ ਉਮਰ ਵੀ ਹੋ ਜਾਏ ਤਾਂ ਕਿਆ ਕਰੋਗੇ ਜੀ, ਇੰਨੀ ਲੰਬੀ ਉਮਰ ਵਿੱਚ ਕਿਆ ਕਰੋਗੇ, ਕਿਆ ਇਤਨੀ ਉਮਰ 50-60 ਸਾਲ ਵਿੱਚ ਥੋੜੇ ਦੁੱਖ ਛੇਲੇ ਨੇ, ਹੋਰ ਛੇਲਣਾ ਚਾਹੁੰਦੇ ਹੋ, ਹੋਰ ਚਾਹੁੰਦੇ ਹੋਰ ਦੁੱਖ ਆ ਜਾਣ। ਦੇਖੋ ਉਹਨਾਂ ਨੂੰ ਜਿਹੜੇ 70-75 ਤੱਕ ਪਹੁੰਚ ਜਾਂਦੇ, ਜਦੋਂ ਸਿਰ ਕੰਪੇ ਪੱਗ ਡਗ ਮਗੇ ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਵਿਦ ਭਈ ਤਉ ਨਾ ਰਸਲੀਨ, ਜਦੋਂ 70 ਕਾ ਮਤ ਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾ ਸਣੀ, ਮੂਲ ਨਾ ਜਾਣੇ ਆਪ ਬਲ, ਉਹਨਾਂ ਵੱਲ ਦੇਖੋ, ਉਮਰ ਨਹੀਂ ਮੰਗੋ, ਮੰਗੋ ਤਾਂ ਨਾਮ ਮੰਗੋ, ਰੱਬ ਦੇ ਪਿਆਰੇ ਉਮਰਾਂ ਨਹੀਂ ਮੰਗਦੇ। ਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਇੱਕ ਸਿੱਖ ਆਇਆ ਜਿਹਦਾ ਨਾਮ ਹੈ ਗੁਰਮੁਖ, ਉਹ ਗੁਰਮੁਖ ਸਿੱਖ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਆਪ ਜੀ ਇੱਕ ਐਸੀ ਗੱਲ ਦੱਸੋ ਕਿ ਜੋ ਆਪ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ 'ਚ ਬਚਨ ਕਹੇ ਨੇ, ਵੈਸਾ ਸਿੱਖ ਕੋਈ ਅੱਜ ਦੇ ਜ਼ਮਾਨੇ ਵਿੱਚ ਮੌਜੂਦ ਹੈ, ਪੂਰਨ ਸਿੱਖ ਗੁਰੂ ਸਾਹਿਬ ਕਹਿੰਦੇ ਹੈ। ਕਹਿਣ ਲੱਗੇ ਫਿਰ ਮੈਨੂੰ ਦੱਸੋ, ਮੇਰੇ 'ਤੇ ਦਇਆ ਕਰੋ, ਮੈਂ ਉਹਦੇ ਦੀਦਾਰ ਕਰਨੇ ਚਾਹ। ਗੁਰੂ ਸਾਹਿਬ ਕਹਿਣ ਲੱਗੇ ਜਾ, ਜੇ ਦਰਸ਼ਨ ਕਰਨੇ ਨੇ ਨਾ ਤੇ ਗੁਜਰਾਤ ਵਿੱਚ ਚਲਿਆ ਜਾਓ। ਗੁਜਰਾਤ ਵਿੱਚ ਇੱਕ ਸਿੱਖ ਰਹਿੰਦਾ ਜਿਹਦਾ ਨਾਮ ਹੈ ਭਾਈ ਪੇਖਾਰੀ। ਭਾਈ ਪੇਖਾਰੀ ਦੇ ਘਰ ਚਲਿਆ ਜਾਏ, ਭਾਈ ਪੇਖਾਰੀ ਦੇ ਦਰਸ਼ਨ ਪੂਰਨ ਗੁਰਸਿੱਖ ਦੇ ਦਰਸ਼ਨ ਨੇ। ਉਹ ਸਿੱਖ ਪੁੱਛਦਾ ਪਛਾਣਦਾ ਗੁਜਰਾਤ ਚਲਿਆ ਗਿਆ, ਲੰਬਾ ਪੈਂਡਾ ਕੱਟ ਕੇ, ਉਸ ਸਮੇਂ ਆਬਾਦੀ ਥੋੜ੍ਹੀ ਹੁੰਦੀ ਸੀ। ਜਦੋਂ ਗੁਜਰਾਤ ਜਾ ਕੇ ਭਾਈ ਪੇਖਾਰੀ ਦਾ ਘਰ ਪੁੱਛਿਆ, ਭਾਈ ਪੇਖਾਰੀ ਦੇ ਘਰ ਚਲਿਆ ਗਿਆ। ਭਾਈ ਪੇਖਾਰੀ ਨੂੰ ਇਹ ਗੱਲ ਦੱਸੀ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਪਾਸੋਂ ਆਇਆ ਹਾਂ ਤੁਹਾਡੇ ਦਰਸ਼ਨਾਂ ਲਈ, ਤੇ ਭਾਈ ਸਾਹਿਬ ਨੇ ਉੱਠ ਕੇ ਉਸ ਸਿੱਖ ਦੇ ਚਰਨ ਪਰਸੇ, ਨਿਮਰਤਾ ਨਾਲ ਹੱਥ ਜੋੜੇ, ਗੁਰਸਿੱਖਾ ਮੈਨੂੰ ਤੇਰੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਦੇ ਦੀਦਾਰ ਹੋ ਰਹੇ, ਉਹਨੂੰ ਵਡਿਆਈ ਦਿੱਤੀ, ਉਹਦੀ ਸੇਵਾ ਕੀਤੀ, ਪਾਸ ਰੱਖਿਆ, ਰਾਤ ਇਕੱਠਿਆਂ ਹਰਜਸ ਕੀਤਾ, ਅੰਮ੍ਰਿਤ ਵੇਲੇ ਜਾਗੇ, ਦੋਵਾਂ ਨੇ ਫਿਰ ਹਰਜਸ ਕੀਤਾ, ਬਾਣੀ ਪੜ੍ਹੀ, ਦਿਨ ਚੜ ਗਿਆ ਤੇ ਭਾਈ ਸਾਹਿਬ ਭਾਈ ਪੇਖਾਰੀ ਜੀ ਕਹਿਣ ਲੱਗੇ, ਗੁਰਸਿੱਖਾ ਆ ਤੈਨੂੰ ਮੈਂ ਆਪਣਾ ਖਰਦ ਖਾਣਾ। ਭਾਈ ਪੇਖਾਰੀ ਜੀ ਨੇ ਉਸ ਸਿੱਖ ਨੂੰ ਨਾਲ ਲੈ ਲਿਆ। ਜਦੋਂ ਉਹ ਸਿੱਖ ਗਿਆ ਸੀ ਤੇ ਭਾਈ ਸਾਹਿਬ ਇੱਕ ਤੱਪੜ ਸਿਉਂ ਰਹੇ ਸਨ। ਭਾਈ ਸਾਹਿਬ ਨੇ ਕਿਹਾ, ਲੜਕੇ ਦੀ ਸ਼ਾਦੀ ਰੱਖੀ ਹੈ, ਇਹ ਸੁਨਿਆਰ ਸੋਨਾ ਦੇ ਗਹਿਣੇ ਬਣਾ ਰਿਹਾ ਹੈ, ਇਹ ਦਰਜੀ ਕੱਪੜੇ ਸਿਉਂ ਰਿਹਾ ਹੈ, ਸਾਰਾ ਜਿਤਨਾ ਸਮਾਨ ਸੀ ਸਾਰਾ ਦਿਖਾਇਆ। ਦਿਖਾਉਣ ਤੋਂ ਬਾਅਦ ਇੱਕ ਜਗ੍ਹਾ 'ਤੇ ਲੈ ਗਏ, ਕਹਿਣ ਲੱਗੇ ਇਹ ਮੌਤ ਦਾ ਫੱਟਾ ਹੈ, ਇਹ ਕਫਨ ਹੈ। ਸਿੱਖ ਹੈਰਾਨ ਹੋਇਆ, ਕਹਿਣ ਲੱਗਾ ਭਾਈ ਸਾਹਿਬ ਬੱਚੇ ਦੀ ਸ਼ਾਦੀ ਰੱਖੀ ਹੈ, ਇੱਥੇ ਮੌਤ ਦੇ ਸਮਾਨ ਦਾ ਕੀ ਮਤਲਬ, ਕਿਉਂ ਰੱਖਿਆ? ਭਾਈ ਸਾਹਿਬ ਕਹਿੰਦੇ ਸਮਾਂ ਆਏਗਾ ਫਿਰ ਤੈਨੂੰ ਦੱਸਾਂਗਾ। ਰਾਤ ਗੁਜ਼ਰ ਗਈ, ਦਿਨ ਲੰਘਦੇ ਗਏ, ਭਾਈ ਸਾਹਿਬ ਸਾਰੇ ਘਰ ਦਾ ਕਾਰੋਬਾਰ ਦੇਖਦੇ ਤੇ ਸਿੱਖ ਦੇ ਮਨ ਵਿੱਚ ਇਹ ਆ ਗਿਆ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਮੈਨੂੰ ਪੂਰਨ ਗੁਰਸਿੱਖ ਦੇ ਦੀਦਾਰ ਕਰਨ ਲਈ ਭੇਜਿਆ, ਪਰ ਭਾਈ ਸਾਹਿਬ ਤਾਂ ਆਪਣੇ ਘਰ ਦੇ ਜੰਜਾਲਾਂ ਵਿੱਚ ਖਚਤ ਨੇ, ਇਹ ਨਾਮ ਕਿਹੜੇ ਵੇਲੇ ਜਪਦੇ? ਐਸਾ ਹੋ ਜਾਂਦਾ ਜਦੋਂ ਅਸੀਂ ਕਿਸੇ ਰੱਬ ਦਾ ਪਿਆਰਾ ਜੋ ਸਾਡੇ ਵਾਂਗ ਉੱਠਦਾ ਬੈਠਦਾ ਗੱਲਾਂ ਬਾਤਾਂ ਕਰਦਾ, ਅਸੀਂ ਉਹਦੇ ਲਈ ਸੋਚ ਲੈਂਦੇ ਨਾਮ ਕਿਹੜੇ ਵੇਲੇ ਜਪਦਾ, ਪਰ ਅਸੀਂ ਇਹ ਨਹੀਂ ਜਾਣਦੇ ਉਹ ਤਾਂ ਮੁੱਖ ਕੀ ਬਾਤ ਸਗਾ ਜੀ ਸੰਗ ਪ੍ਰਭ ਆਪਣਾ ਧਰਤਾ। ਉਹ ਤਾਂ ਅੰਦਰੋਂ ਉਸ ਨਾਲ ਜੁੜਿਆ ਹੋਇਆ ਹੈ, ਬਾਹਰ ਦੇ ਦਿਖਾਵੇ ਨਾਲ ਉਸਨੂੰ ਕੋਈ ਮਤਲਬ ਨਹੀਂ। ਤਾਂ ਜਦੋਂ ਸਿੱਖ ਦੇ ਮਨ ਵਿੱਚ ਇਹ ਆ ਗਈ ਕਿ ਭਾਈ ਸਾਹਿਬ ਤਾਂ ਘਰ ਦੇ ਜੰਜਾਲ ਵਿੱਚ ਫਸੇ ਹੋਏ, ਕਰ ਰਿਹਾ ਭਾਈ ਸਾਹਿਬ ਨੇ ਰੋਕ ਲਿਆ ਕਿ ਜਿੰਨੀ ਦੇਰ ਬੱਚੇ ਦੀ ਸ਼ਾਦੀ ਨਹੀਂ ਹੁੰਦੀ ਤੁਸਾਂ ਜਾਣਾ ਨਹੀਂ। ਸਤਿਪਚਨ ਬੱਚੇ ਦੀ ਸ਼ਾਦੀ ਦਾ ਦਿਨ ਆ ਗਿਆ, ਬਰਾਤ ਗਈ, ਗੁਰਸਿੱਖ ਵੀ ਨਾਲ ਗਿਆ, ਭਾਈ ਸਾਹਿਬ ਵੀ ਗਏ, ਬੱਚੇ ਦੀਆਂ ਲਾਵਾਂ ਹੋਈਆਂ, ਘਰ ਲੈ ਆਏ ਨੂੰਹ ਨੂੰ ਵਿਆਹ ਕੇ। ਰਾਤ ਨੂੰ ਬੱਚੇ ਦੇ ਸੂਲ ਹੋਇਆ, ਪੇਟ ਦਰਦ ਹੋਇਆ, ਬੱਚੇ ਦੀ ਮੌਤ ਹੋ ਗਈ। ਦਿਨ ਚੜਿਆ, ਦਿਨ ਚੜੇ ਭਾਈ ਸਾਹਿਬ ਨੇ ਸੰਸਕਾਰ ਦੀ ਤਿਆਰੀ ਕੀਤੀ, ਨਗਰ ਨਿਵਾਸੀ ਆ ਗਏ, ਭਾਈ ਸਾਹਿਬ ਰੋਏ ਨਹੀਂ, ਆਪਣੇ ਹੱਥੀਂ ਇਸ਼ਨਾਨ ਕਰਾਇਆ, ਨੌਜਵਾਨ ਲੜਕੇ ਨੂੰ ਇਸ਼ਨਾਨ ਕਰਾ ਕੇ ਫੱਟੇ ਤੇ ਪਾ ਕੇ ਆਪ ਸ਼ਮਸ਼ਾਨ ਭੂਮਿਕਾ ਵਿੱਚ ਲੈ ਗਏ, ਕੀਰਤਨ ਕਰਦੇ ਗਏ, ਹਰ ਜਸ ਕਰਦੇ ਵਾਪਸ ਆਏ, ਅੰਤਿਮ ਸੰਸਕਾਰ ਕਰਕੇ ਵਾਪਸ ਘਰ ਆ ਗਏ। ਤੇ ਸਿੱਖ ਕਹਿਣ ਲੱਗਿਆ, ਭਾਈ ਸਾਹਿਬ ਇਹਦਾ ਮਤਲਬ ਤੁਹਾਨੂੰ ਇਸ ਗੱਲ ਦਾ ਪਤਾ ਸੀ ਕਿ ਬੱਚੇ ਨੇ ਮਰ ਜਾਣਾ ਤਾਂ ਤੁਸੀਂ ਮੈਨੂੰ ਮੌਤ ਦਾ ਸਮਾਨ ਦਿਖਾਇਆ ਸੀ? ਭਾਈ ਸਾਹਿਬ ਕਹਿਣ ਲੱਗੇ ਹਾਂ ਮੈਨੂੰ ਪਤਾ ਸੀ। ਕਹਿਣ ਲੱਗੇ ਫਿਰ ਜੇ ਤੁਹਾਨੂੰ ਪਤਾ ਸੀ ਫਿਰ ਤੁਸੀਂ ਬਗਾਨੀ ਜਿਹੜੀ ਲੜਕੀ ਹੈ ਉਹਨੂੰ ਸਾਰੀ ਉਮਰ ਦਾ ਰੰਡੇਪਾ ਕਿਉਂ ਦਿੱਤਾ? ਉਹ ਵਿਧਵਾ ਹੋ ਗਈ, ਸਾਰੀ ਉਮਰ ਲਈ ਵਿਧਵਾ ਹੋ ਗਈ, ਤੁਸੀਂ ਐਸਾ ਅਨਿਆਏ ਕਿਉਂ ਕੀਤਾ? ਤੁਸੀਂ ਬੱਚੇ ਦੀ ਉਮਰ ਵਧਾ ਲੈਂਦੇ, ਇੰਨੀ ਬੰਦਗੀ ਵਾਲੇ ਹੋ, ਜੇ ਤੁਹਾਡੇ ਤੋਂ ਨਹੀਂ ਵੱਧਦੀ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿ ਦਿੰਦੇ ਉਹ ਵਧਾ ਦਿੰਦੇ। ਤੇ ਭਾਈ ਸਾਹਿਬ ਹੱਸ ਪਏ, ਕਹਿਣ ਲੱਗੇ ਗੁਰਸਿੱਖਾ ਗੁਰੂ ਤੋਂ ਨਾਮ ਮੰਗਿਆ ਜਾਂਦਾ, ਉਮਰਾਂ ਨਹੀਂ ਮੰਗੀਆਂ ਜਾਂਦੀਆਂ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਪਿਆਰਿਓ, ਜੇ ਜੁਗ ਚਾਰੇ ਅਰ ਜਾ ਹੋਰ ਦਸੂਣੀ ਹੋਏ। ਜੇ ਕਹਿਣ ਲੱਗੇ ਚਾਰ ਯੁੱਗਾਂ ਜਿੰਨੀ ਲੰਬੀ ਉਮਰ ਹੋ ਜਾਏ ਉਸ ਤੋਂ ਵੀ ਜ਼ਿਆਦਾ 10 ਗੁਣਾ 44 ਯੁੱਗਾਂ ਜਿੰਨੀ ਲੰਬੀ ਉਮਰ ਹੋ ਜਾਏ। ਤੇ ਅਗਲੀ ਪੰਕਤੀ ਚ ਕਹਿੰਦੇ ਹਨ,
ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ।
ਕਹਿੰਦੇ ਉਹ ਜੀਵ ਧਰਤੀ ਦੇ ਜਿਹੜੇ 9 ਟੁਕੜੇ ਨੇ ਉਹਨਾਂ ਸਾਰਿਆਂ ਚ ਜਾਣਿਆ ਜਾਏ, ਉਹਦੀ ਕੀਰਤੀ ਹੋਵੇ, ਉਹਦਾ ਜਸ ਹੋਵੇ, ਉਹਦੇ ਨਾਲ ਦੁਨੀਆਂ ਦੇ ਲੋਕ ਜਿੱਥੇ ਜਾਏ ਸਾਰੇ ਉੱਠ ਕੇ ਨਾਲ ਤੁਰ ਪੈਣ, ਇਹਨਾਂ ਮਾਣ ਆਦਰ ਵੀ ਹੋਵੇ।
ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ।
ਉਹਦਾ ਨਾਮ ਵੀ ਚੰਗਾ ਹੋਵੇ, ਜਿਵੇਂ ਕਈ ਆਪਣੇ ਬੱਚਿਆਂ ਦਾ ਨਾਮ ਵਾਹਿਗੁਰੂ ਸਿੰਘ ਰੱਖ ਲੈਂਦੇ, ਕੋਈ ਰਾਮ ਸਿੰਘ ਰੱਖ ਲੈਂਦਾ, ਜਿਵੇਂ ਅਜਾਮਲ ਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਸੀ ਭਗਵਾਨ ਦੇ ਨਾਮ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦਾ ਨਾਮ ਵੀ ਚੰਗਾ ਹੋਵੇ ਤੇ ਉਹ ਜੀਵ ਸਾਰੇ ਜਗ ਦੇ ਵਿੱਚ ਉਹਦਾ ਜਸ ਹੋ ਜਾਏ, ਸਾਰੇ ਉਹਦੀ ਕੀਰਤੀ ਕਰਨ, ਉਹਦੀ ਉਸਤਤ ਕਰਨ, ਉਹਦੀ ਜੈ ਜੈਕਾਰ ਕਰਨ।
ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਲੰਬੀ ਉਮਰ ਹੋਣ ਦੇ ਬਾਵਜੂਦ, ਇੰਨਾ ਸੰਸਾਰ ਵਿੱਚ ਸੋਭਾ ਹੋਣ ਦੇ ਬਾਵਜੂਦ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਉਸ ਮਾਲਕ ਨੂੰ ਨਿਗਾਹ ਨਹੀਂ ਆਉਂਦਾ, ਉਸਨੂੰ ਰੱਬ ਯਾਦ ਨਹੀਂ ਆਉਂਦਾ ਤਾਂ ਦਰਗਾਹ ਵਿੱਚ ਉਹਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਕਿਉਂਕਿ ਬਾਣੀ ਦੇ ਬਚਨ ਨੇ ਵੱਡਾ ਹੋਆ ਦੁਨੀਦਾਰ ਖਲ ਸੰਗਲ ਹੱਥ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕਾ ਜਸ ਕੀਰਤ ਜਗ ਲੇ। ਪਰ ਜੇ ਤਿਸ ਨਦਰ ਨਾ ਆਵਈ, ਜੇ ਉਸਦੀ ਕਿਰਪਾ ਦ੍ਰਿਸ਼ਟੀ ਨਾ ਹੋਵੇ, ਉਹਦੀ ਨਿਗਾਹ ਥੱਲੇ ਨਾ ਆਵੇ, ਤਾਂ ਸਤਿਗੁਰੂ ਜੀ ਕਹਿੰਦੇ ਫਿਰ ਬਾਤ ਨਾ ਪੁੱਛੇ ਕੇ, ਫਿਰ ਉਹਦੀ ਕੋਈ ਬਾਤ ਨਹੀਂ ਪੁੱਛਦਾ। ਨਦਰ ਉਪੱਠੀ ਜੇ ਕਰੇ, ਯਾਦ ਰੱਖਿਓ ਨਦਰ ਦਾ ਸੰਕਲਪ ਬਾਣੀ ਵਿੱਚ ਦੋ ਤਰ੍ਹਾਂ ਦਾ ਆਇਆ, ਇੱਕ ਤਾਂ ਗੁਰੂ ਦੀ ਨਦਰ ਉਹ ਹੈ ਜਿਹੜੀ ਬੰਦੇ ਨੂੰ ਤਾਰ ਦਿੰਦੀ, ਜਿਵੇਂ ਗੁਰੂ ਜੀ ਕਹਿੰਦੇ ਕਿਰਪਾ ਕਟਾਕਸ਼ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਇੱਕ ਨਜ਼ਰ ਉਹ ਹੈ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਾ ਹੁਕਰਾਂਦਾ ਦਰ ਮੰਗਣ ਭਿੱਖ ਨਾ ਪਾਇੰਦਾ। ਜੇ ਉਹ ਸਖ਼ਤ ਨਿਗਾਹ ਕਰ ਦੇਵੇ ਤੇ ਫਿਰ ਬੜੇ ਬੜੇ ਸੁਲਤਾਨ ਦਰ ਦਰ ਦੇ ਭਿਖਾਰੀ ਬਣ ਕੇ ਫਿਰਦੇ ਨੇ, ਦਰਵਾਜ਼ੇ ਦਰਵਾਜ਼ੇ ਚ ਮੰਗਦੇ ਨੇ, ਉਹਨਾਂ ਨੂੰ ਭਿੱਖਿਆ ਵੀ ਨਹੀਂ ਪੈਂਦੀ। ਸਤਿਗੁਰੂ ਜੀ ਕਹਿ ਰਹੇ ਨੇ ਜੇ ਤਿਸ ਨਜ਼ਰ ਨ ਆਵਈ ਤਾਂ ਵਾਤ ਨਾ ਪੁੱਛੇ ਕਿ ਉਹਦੀ ਫਿਰ ਫਲ ਕੀ ਮਿਲਦਾ। ਅਗਲੀ ਪੰਕਤੀ ਸਰਵਣ ਕਰੋ।
ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ,
ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀੜਿਆਂ ਦੇ ਅੰਦਰ ਦਾ ਕੀੜਾ, ਕੀਟਾਂ ਅੰਦਰ ਕੀਟ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਚ ਜ਼ਿਆਦਾ ਸਮਾਂ ਰਹੇ। ਉੱਥੇ ਆਪ ਇੱਕ ਦਿਨ ਯਾਤਰਾ ਕਰਦਿਆਂ ਕਰਦਿਆਂ ਤੁਰਦਿਆਂ ਫਿਰਦਿਆਂ ਇੱਕ ਜਗ੍ਹਾ ਤੇ ਚਲ ਗਏ, ਬਾਗੇ ਪੁਰਾਣੇ ਦੇ ਨੇੜੇ ਇੱਕ ਪਿੰਡ ਹੈ ਲਧਾਈ ਕੇ। ਲਧਾਈ ਕੇ ਪਿੰਡ ਤੋਂ ਬਾਹਰ ਆਪ ਚਲੇ ਗਏ ਤੇ ਸਿੱਖਾਂ ਨੇ ਜਾ ਕੇ ਤੰਬੂ ਲਾ ਤੇ, ਸਿੱਖ ਉੱਥੇ ਮੌਜੂਦ ਨੇ। ਸਤਿਗੁਰੂ ਪਾਤਸ਼ਾਹ ਖੜੇ ਹੋ ਗਏ ਉੱਠ ਕੇ ਤੇ ਸਿੱਖਾਂ ਦੇਖਿਆ ਬਹੁਤ ਵੱਡਾ ਕਾਲਾ ਭਿਆਨਕ ਸੱਪ ਜਿਹੜਾ ਸਿੱਧਾ ਸਤਿਗੁਰੂ ਪਾਤਸ਼ਾਹ ਵੱਲ ਆ ਰਿਹਾ ਤੇ ਸਿੱਖਾਂ ਨੂੰ ਮਾਰਨ ਲਈ ਸੋਟੇ ਚੁੱਕ ਲੈ। ਸਤਿਗੁਰੂ ਕਹਿਣ ਲੱਗੇ ਸਿੱਖੋ ਤੁਸੀਂ ਨਹੀਂ ਮਾਰਨਾ, ਅਸੀਂ ਇਸੇ ਕਰਕੇ ਹੀ ਇੱਥੇ ਆਏ ਹਾਂ, ਆਏ ਹੀ ਇਸ ਲਈ ਹਾਂ। ਉਹ ਸੱਪ ਸਤਿਗੁਰੂ ਪਾਤਸ਼ਾਹ ਦੇ ਪਾਸ ਆ ਗਿਆ, ਆ ਕੇ ਉਹਨੂੰ ਸਿਰ ਧਰਤੀ ਤੇ ਰੱਖ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਪਾਵਨ ਚਰਨ ਜੋੜੇ ਚ ਕੱਢਿਆ, ਕੱਢ ਕੇ ਉਹਦੇ ਸਿਰ ਤੇ ਪੈਰ ਦਾ ਅੰਗੂਠਾ ਰੱਖ ਕੇ ਨੱਪ ਦਿੱਤਾ। ਜਦੋਂ ਨੱਪਿਆ ਸਾਧ ਸੰਗਤ, ਉਹ ਜਿਹੜਾ ਸੱਪ ਸੀ ਨਾ ਉਹ ਲੰਬੇ ਰੁੱਖ ਪਾਟ ਗਿਆ ਸਾਰਾ। ਜਦੋਂ ਉਹ ਸੱਪ ਫਟ ਗਿਆ ਤਾਂ ਕੀ ਦੇਖਦੇ ਨੇ ਸਿੱਖ ਕੇ ਉਹਦੇ ਵਿੱਚ ਬੜੇ ਕੀੜੇ ਕੁਰਬਲ ਕੁਰਬਲ ਕਰਦੇ ਫਿਰ ਰਹੇ। ਤਾਂ ਸਿੱਖਾਂ ਸਵਾਲ ਕੀਤਾ, ਸਤਿਗੁਰੂ ਪਾਤਸ਼ਾਹ ਇਹ ਕੀ ਕੌਤਕ ਹੈ, ਸਾਰੀ ਸਮਝ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਨੇ ਫਿਰ ਦੱਸਿਆ, ਕਹਿਣ ਲੱਗੇ ਇਹ ਪਿਛਲੇ ਜਨਮ ਵਿੱਚ ਇੱਕ ਮੰਦਰ ਦਾ ਪੁਜਾਰੀ ਸੀ, ਇਹ ਸਾਰੇ ਲੋਕ ਇਸ ਦੇ ਚੇਲੇ ਸਨ, ਇਸ ਦੀ ਸੇਵਾ ਕਰਦੇ ਸਨ। ਇਹਨੇ ਇਹਨਾਂ ਨੂੰ ਨਾਮ ਨਾਲ ਨਹੀਂ ਜੋੜਿਆ, ਆਪ ਨਾਮ ਜਪਦਾ ਨਹੀਂ ਸੀ, ਸਾਰੇ ਖਾਣ ਪੀਣ ਵਿੱਚ ਮਸਤ ਰਹੇ। ਉਹਨਾਂ ਨੇ ਆਪਣਾ ਹਿਸਾਬ ਇਸ ਤੋਂ ਲੈਣਾ ਸੀ, ਇਸ ਕਰਕੇ ਇਹ ਮਾਇਆ ਨਾਲ ਮੋਹ ਕਰਕੇ ਸੱਪ ਬਣਿਆ। ਇਹ ਸਾਰੇ ਚੇਲੇ ਇਹਦੇ ਕੀੜੇ ਬਣੇ, ਇਹਨੂੰ ਖਾ ਰਹੇ, ਆਪਣਾ ਲੇਖਾ ਬਰਾਬਰ ਕਰ ਰਹੇ। ਸਤਿਗੁਰੂ ਪਾਤਸ਼ਾਹ ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹ ਦੋਸ਼ੀ ਗੁਨਾਹਗਾਰ ਬਣਾ ਕੇ ਦੋਸ਼ ਸਿਰ ਮਰ ਕੇ ਫਿਰ ਕੀੜਿਆਂ ਦੇ ਅੰਦਰ ਦਾ ਕੀੜਾ ਬਣਾ ਦਿੰਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਅੱਗੇ ਕਹਿ ਰਹੇ ਹਨ,
ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ।
ਉਹ ਕੀ ਕਰਦਾ, ਨਿਰਗੁਣ ਗੁਣ ਕਰੇ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨਿਰਗੁਣ ਗੁਣ ਕਰੇ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਉਹ ਗੁਣਵਾਨ ਬਣਾ ਦਿੰਦਾ। ਬਾਣੀ ਚ ਐਸੇ ਬਚਨ ਆਉਂਦੇ ਨੇ ਕਿ ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ, ਐਸੇ ਬਚਨ ਵੀ ਬਾਣੀ ਚ ਆਏ ਨੇ ਕਿ ਜਾਂ ਕਹਿ ਸਿਮਰਨ ਮੂਰਖ ਚਤਰ, ਜਾਂ ਕਹਿ ਸਿਮਰਨ ਕੁਲ ਹੈ ਉਧਰ, ਜਾਂ ਕਹਿ ਸਿਮਰਨ ਨਹੀਂ ਸੰਤਾਪ, ਜਾਂ ਕਹਿ ਸਿਮਰਨ ਕਵਲਾ ਦਾਸ। ਆਪ ਜੀ ਕਹਿੰਦੇ ਨੇ ਪਾਤਿਤ ਪਾਵਨ ਨਾਮ ਹਰੀ, ਕੋਟ ਭਗਤ ਉਧਾਰ ਕਰੀ, ਹਰ ਦਾਸ ਦਾਸਾ ਦੀਨ ਸਰਣ, ਨਾਨਕ ਮਾਥਾ ਸੰਤ ਚਰਨ। ਤੋ ਆਪ ਜੀ ਫਰਮਾਨ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਨਾਨਕ ਨਿਰਗੁਣ ਗੁਣ ਕਰੇ, ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਗੁਣਵਾਨ ਬਣਾ ਦਿੰਦਾ ਹੈ। ਤੇ ਫਿਰ ਆਪ ਕੀ ਕਹਿ ਰਹੇ ਨੇ, ਗੁਣਵੰਤਿਆ ਗੁਣ ਦੇ। ਤੁਸੀਂ ਤਾਂ ਕੁਝ ਹੋਰ ਸੋਚੋਗੇ, ਅਰਥ ਕੁਝ ਹੋਰ ਨੇ। ਕਹਿੰਦੇ ਜਿਹੜੇ ਆਪਣੇ ਆਪ ਨੂੰ ਗੁਣਵਾਨ ਖਵਾਉਂਦੇ ਨੇ ਉਹਨਾਂ ਨੂੰ, ਗੁਣ ਦਾ ਅਰਥ ਹੈ ਰੱਸੀ, ਉਹਨਾਂ ਦੇ ਗਲੇ ਵਿੱਚ ਰੱਸੀ ਪਵਾ ਦਿੰਦਾ ਹੈ, ਫਾਹੀ ਪਵਾ ਦਿੰਦਾ ਹੈ, ਐਸਾ ਬੇਅੰਤ ਪਰਮਾਤਮਾ ਹੈ। ਜਿਨ੍ਹਾਂ ਚ ਕੋਈ ਗੁਣ ਨਹੀਂ ਉਹਨਾਂ ਨੂੰ ਗੁਣਵਾਨ ਬਣਾ ਦਿੰਦਾ ਹੈ, ਜਿਹੜੇ ਗੁਣਵਾਨ ਨੇ ਉਹਨਾਂ ਨੂੰ ਗੁਣ ਦੇ, ਉਹਨਾਂ ਦੇ ਗਲੇ ਚ ਰੱਸੀ ਪਵਾ ਦਿੰਦਾ ਹੈ। ਅਗਲੀ ਪੰਕਤੀ ਅਖੀਰਲੀ ਵਿੱਚ ਆਪ ਕਹਿ ਰਹੇ ਹਨ,
ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਉਸ ਪਰਮੇਸ਼ਵਰ ਵਰਗਾ ਕੋਈ ਹੋਰ ਦੂਸਰਾ ਨਹੀਂ ਹੈ। ਬਾਣੀ ਦੇ ਐਸੇ ਬਚਨ ਨੇ ਵੀ ਜੋ ਸੂਝੈ ਕੋ ਨਹੀਂ ਬਹਿ ਦੁਲੀਚੈ ਪਾਏ। ਭਾਵੇਂ ਕੋਈ ਸਿੰਘਾਸਣ ਲਾ ਕੇ ਵੀ ਬੈਠ ਜਾਵੇ ਤਾਂ ਵੀ ਈਸ਼ਵਰ ਵਰਗਾ ਨਹੀਂ ਮਿਲ ਸਕਦਾ। ਉਸ ਵਰਗਾ ਕੋਈ ਦੂਜਾ ਨਹੀਂ। ਸਤਿਗੁਰ ਪਾਤਸ਼ਾਹ ਕਹਿੰਦੇ ਤੇਹਾ ਕੋਈ ਨਾ ਸੁਝਈ, ਉਹਦੇ ਵਰਗਾ ਮੈਨੂੰ ਕੋਈ ਸੁਝਦਾ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜੇ ਤਿਸ ਗੁਣ ਕੋਈ ਕਰੇ, ਜੇ ਉਸ ਵਰਗੇ ਗੁਣ ਕਿਸੇ ਵਿੱਚ ਹੋਣ ਤਾਂ ਤਾਂ ਹੀ ਮੈਂ ਕਹਾਂ, ਉਸ ਵਰਗੇ ਗੁਣ ਕਿਸੇ ਵਿੱਚ ਨਹੀਂ, ਉਸ ਦੇ ਆਪਣੇ ਵਿੱਚ ਹੀ ਨੇ। ਉਹ ਇਤਨਾ ਬੇਅੰਤ ਹੈ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮਗਥਾਰੀ। ਉਹ ਐਸਾ ਹੈ ਕਿ ਉਜਾੜ ਵਿੱਚ ਰਸਤੇ ਪੈਦਾ ਕਰ ਦਿੰਦਾ, ਜਿੱਥੇ ਰਸਤੇ ਨੂੰ ਉੱਥੇ ਉਜਾੜ ਬਣਾ ਦਿੰਦਾ ਹੈ। ਉਹ ਬੇਅੰਤ ਹੈ, ਪਰ ਉਸਦੀ ਬੇਅੰਤਤਾਈ ਨੂੰ ਵੀ ਸਾਰੇ ਨਹੀਂ ਜਾਣ ਸਕਦੇ। ਬਾਣੀ ਦੇ ਬਚਨ ਨੇ ਕਿ ਤੂੰ ਬੇਅੰਤ ਕੋ ਵਿਰਲਾ ਜਾਣਾ, ਇਸ ਗੱਲ ਨੂੰ ਵੀ ਕੋਈ ਵਿਰਲਾ ਹੀ ਜਾਣਦਾ ਹੈ। ਸਤਸੰਗਤ ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਭੇਖਾਰੀ ਜਾਣ ਕੇ ਮਾਫ ਕਰ ਦੇਣਗੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।